You're with SBS Radio. Find more great stories in your language at sbs.com.au.
ਚਾੜ ਕੇ ਇਸ ਧਰਤ ਨੂੰ ਫਿਰ ਤੋਂ ਵਿਛਾਈਏ, ਲੋੜ ਹੈ ਗਗਨਾ ਦੀ ਚਾਦਰ ਤੇ ਸੁਪਨੇ ਮੋਰ ਪਾਈਏ, ਲੋੜ ਹੈ ਬਨ ਕੇ ਚਾਵਾਂ ਦੇ ਘੁੰਗਰੂ ਰੰਗ ਨਸਲਾਂ ਮੇਟ ਕੇ ਬਨ ਕੇ ਚਾਵਾਂ ਦੇ ਘੁੰਗਰੂ ਰੰਗ ਨਸਲਾਂ ਮੇਟ ਕੇ ਗੀਤ ਫਿਰ ਤੋਂ ਅਮਨ ਦਾ ਇੱਕ ਵਾਰ ਗਾਈਏ, ਲੋੜ ਹੈ।
ਜੀ ਦੋਸਤੋ, ਐਡੀਲੇਡ ਵਸਤੀ ਸ਼ਾਇਰਾ ਸੁਰਿੰਦਰ ਸਿੱਧਕ ਆਪਣੇ ਗਜ਼ਲ ਸੰਗ੍ਰਹਿ ਰੂਹ ਦੀ ਗਾਨੀ ਲਈ ਕਾਫ਼ੀ ਨਾਮਣਾ ਖੱਟ ਰਹੀ ਹੈ। ਉਹਨਾਂ ਦੀ ਕਵਿਤਾ, ਉਹਨਾਂ ਦੀ ਗਜ਼ਲ 'ਚ ਲੋਕਮਨਾਂ ਨੂੰ ਕੀਲਣ ਦੀ ਸਮਰੱਥਾ, ਪੜ੍ਹਨ ਵਾਲਾ ਸੁਣਨ ਵਾਲਾ ਭਾਵ ਅਰਥਾਂ ਨੂੰ, ਲਿਖਤੀ ਭਾਵਨਾ ਨੂੰ ਸਹਿਜ ਹੀ ਸਮਝ ਲੈਂਦਾ। ਉਹਨਾਂ ਦੀ ਸ਼ਬਦ ਜੋੜ, ਸ਼ਬਦ ਚੋਣ ਉਹਨਾਂ ਨੂੰ ਨਾਮਵਰ ਕਵੀਆਂ ਦੀ ਮੂਰਲੀ ਕਤਾਰ 'ਚ ਲਿਆ ਖੜ੍ਹਾ ਕਰਦਾ। ਅਤੇ ਸਾਡੀ ਚੰਗੀ ਕਿਸਮਤ ਕਿ ਸੁਰਿੰਦਰ ਸਿੱਧਕ ਹੋਣੀ ਇਸ ਵਕਤ ਟੈਲੀਫੋਨ ਲਾਈਨ 'ਤੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਿਜਿੰਦਰ ਜੀ ਔਰ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸੁਰਿੰਦਰ ਜੀ, ਅੱਜ ਦੀ ਜਿਹੜੀ ਗੱਲਬਾਤ ਹੈ, ਤੁਹਾਡੀ ਕਾਵਡਾਰੀ ਅਤੇ ਤੁਹਾਡੀ ਜ਼ਿੰਦਗੀ ਦੇ ਸਫ਼ਰ 'ਚੋਂ ਤੁਹਾਨੂੰ ਜਿਹੜੀ ਕਾਵ ਪ੍ਰੇਰਣਾ ਮਿਲ ਰਹੀ ਹੈ ਜਾਂ ਮਿਲਦੀ ਸੀ, ਉਹਦੇ 'ਤੇ ਆਧਾਰਿਤ ਹੋਊਗੀ। ਸਭ ਤੋਂ ਪਹਿਲਾਂ ਤਾਂ ਸਾਡੇ ਸੁਣਨ ਵਾਲੇ ਇਹੀ ਜਾਣਨਾ ਚਾਹੁੰਗੇ ਕਿ ਕਵਿਤਾ ਅਤੇ ਗਜ਼ਲ 'ਚ ਕੀ ਫਰਕ ਹੁੰਦਾ। ਆਮ ਜੀ ਗੱਲ ਹੋਣੀ ਹੈ, ਪਰ ਕਈ ਵਾਰ ਆਮ ਬੰਦੇ ਨੂੰ ਉਲਝਾ ਕੇ ਰੱਖ ਦਿੰਦੀ ਹੈ।
ਮੈਂ ਵੀ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਮੈਨੂੰ ਵੀ ਹਮੇਸ਼ਾ ਮੈਂ ਇਸ ਚਸ਼ੋਪਨ ਚ ਰਹਿੰਦੀ ਕਿ ਇੰਨਾ ਕਿਹੜਾ ਫਰਕ ਹੈ ਕਿ ਗਜ਼ਲ ਨੂੰ ਬਹੁਤ ਕਿਹਾ ਜਾਂਦਾ ਹੈ ਕਿ ਹਾਂ ਜਿਹੜੀ ਗਜ਼ਲ ਹੈ ਇਹ ਲਿਖਣੀ ਬੜੀ ਔਖੀ ਹੈ ਜਾਂ ਇਹਦੇ ਵਿੱਚ ਕੋਈ ਵਿਧੀ ਹੈ ਲਿਖਣ ਦੇ ਲਈ, ਤਾਂ ਮੈਂ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹਾਂਗੀ ਕਿਉਂਕਿ ਤੁਹਾਡੀ ਕਹੇ ਮੁਤਾਬਕ ਕਿ ਜ਼ਰੂਰੀ ਨਹੀਂ ਹੈ ਕਿ ਸਭ ਨੂੰ ਇਸ ਜਿਹੜੀ ਅੰਤਰ ਹੈ ਇਹਦਾ ਪਤਾ ਹੋਏ ਕਿ ਜਿਹੜੀ ਕਵਿਤਾ ਹੈ ਇਹ ਕਿਸੇ ਇੱਕ ਵਿਸ਼ੇ ਨੂੰ ਲੈ ਕੇ ਲਿਖੀ ਜਾਂਦੀ ਹੈ, ਕਿਸੇ ਇੱਕ ਵੀ ਵਿਸ਼ੇ ਨੂੰ ਲੈ ਲਿਆ ਜਾਂਦਾ। ਜੇਕਰ ਅਸੀਂ ਮਾਂ ਦੇ ਉੱਤੇ ਕਵਿਤਾ ਲਿਖ ਰਹੇ ਹਾਂ, ਮਾਂ ਦੇ ਉੱਤੇ ਸ਼ੁਰੂ ਕੀਤਾ ਤਾਂ ਉਹ ਫਿਰ ਜਿਹੜਾ ਅੰਤ ਹੈ ਉਹ ਕਵਿਤਾ ਦਾ ਮਾਂ ਦੇ ਉੱਪਰ ਹੀ ਜਾ ਕੇ ਉਸਦਾ ਅੰਤ ਹੋਏਗਾ, ਵਿਸ਼ਾ ਇੱਕੋ ਹੀ ਹੁੰਦਾ ਹੈ ਕਵਿਤਾ ਦੇ ਵਿੱਚ। ਲੇਕਿਨ ਜਿਹੜੀ ਗਜ਼ਲ ਹੈ ਉਹਦੇ ਵਿੱਚ ਇੱਕ ਬਹੁਤ ਇਹ ਖੂਬੀ ਹੈ ਕਿ ਤੁਸੀਂ ਗਜ਼ਲ ਸ਼ੁਰੂ ਕਰਦੇ ਹੋ, ਉਹਦਾ ਜਿਹੜਾ ਹਰ ਸ਼ੇਅਰ ਹੈ ਉਹ ਆਪਣੀ ਵੱਖਰੀ ਕਹਾਣੀ ਕਹਿ ਜਾਂਦਾ, ਪਰ ਹਾਂ ਜਿਹੜੀ ਗਜ਼ਲ ਹੈ ਉਹ ਹਮੇਸ਼ਾ ਬਹਿਰ ਦੇ ਵਿੱਚ ਉਹਦੀ ਇੱਕ ਵਿਧੀ ਹੈ ਲਿਖਣ ਦੀ, ਜਿਸ ਨੂੰ ਜਿਹਦਾ ਪੂਰਾ ਅਧਿਐਨ ਕੀਤਾ ਜਾਣਾ ਚਾਹੀਦਾ, ਉਹਦੇ ਲਈ ਉਸਤਾਦ ਧਾਰਨੇ ਚਾਹੀਦੇ ਆ, ਉਹਦੇ ਲਈ ਤੁਹਾਨੂੰ ਬਹੁਤ ਜਿਹੜਾ ਅਧਿਐਨ ਕਰਕੇ ਫਿਰ ਗਜ਼ਲ ਜਿਹੜੀ ਹੈ ਲਿਖਣੀ ਸ਼ੁਰੂ ਕਰਨੀ ਚਾਹੀਦੀ ਹੈ।
ਅਤੇ ਹੁਣ ਆਪਣੀ ਗੱਲ ਤੋਰੀ ਪਈ ਅਤੇ ਤੁਸੀਂ ਦੱਸਿਆ ਕਿ ਸੋਚ ਡਾਰੀ ਕਿਤੋਂ ਦੀ ਕਿਤੇ ਜਾ ਪੈਂਦੀ ਆ ਗਜ਼ਲ ਵਿੱਚ, ਥੋੜ੍ਹਾ ਜਿਹਾ ਪਿੰਗਲ ਅਤੇ ਅਰੂਜ਼ ਬਾਰੇ ਵੀ ਦੱਸ ਦਿਓ, ਕਿਉਂਕਿ ਨਵੇਂ ਉੱਠਦੇ ਕਵੀ ਅਕਸਰ ਇਹ ਸਵਾਲ ਵੀ ਕਰਦੇ ਆ।
ਹੈ ਤਾਂ ਦੋਨੋਂ ਹੀ ਕਾਵਿ ਗਿਆਨੀ ਨੇ, ਲੇਕਿਨ ਪਿੰਗਲ ਜਿਹੜਾ ਇਹ ਸੰਸਕ੍ਰਿਤ ਦਾ ਸੰਸਕ੍ਰਿਤ ਚੋਂ ਆਇਆ ਉੱਠਿਆ ਹੋਇਆ ਗਿਆਨ ਹੈ, ਤੇ ਜਿਹੜਾ ਅਰੂਜ਼ ਹੈ ਇਹ ਫਾਰਸੀ ਦੇ ਵਿੱਚੋਂ ਜਿਹੜੀ ਮੁੱਢਲੀ ਜਿਹੜੀ ਮੁੱਕਰੀ ਜੀ ਗੱਲ ਇੱਥੇ ਹੈ ਕਿ ਫਾਰਸੀ ਤੇ ਅਰਬੀ ਦਾ ਕਾਵਿ ਗਿਆਨ ਹੈ ਅਰੂਜ਼।
ਜਾਣੀ ਇਹ ਗਜ਼ਲ ਦਾ ਢੰਗ ਤਰੀਕਾ ਉੱਥੋਂ ਉੱਠਿਆ ਤੇ ਫਿਰ ਇਹਨੂੰ ਪੰਜਾਬੀ ਦੇ ਹਿਸਾਬ ਨਾਲ ਥੋੜਾ ਥੋੜਾ ਐਡਜਸਟ ਕਰਨਾ ਪਿਆ।
ਬਿਲਕੁਲ ਬਿਲਕੁਲ, ਬਹੁਤ ਸਾਰੀਆਂ ਸਮਾਨਤਾਵਾਂ ਵੀ ਨੇ ਦੋਨਾਂ ਦੇ ਵਿੱਚ, ਬਹੁਤ ਥਾਵਾਂ ਤੇ ਦੋਵੇਂ ਇੱਕ ਦੂਸਰੇ ਤੋਂ ਭਿੰਨ ਵੀ ਨੇ, ਲੇਕਿਨ ਫਿਰ ਕਿਉਂਕਿ ਗਜ਼ਲ ਸਹੀ ਮਾਇਨਿਆਂ ਦੇ ਵਿੱਚ ਸ਼ੁਰੂ ਹੀ ਉਹਨਾਂ ਤੋਂ ਹੋਈ ਤੇ ਫਿਰ ਹੌਲੀ ਹੌਲੀ ਕਰਕੇ ਪੰਜਾਬ ਦਾ ਹਿੱਸਾ ਬਣਦੀ ਗਈ ਤੇ ਅਸੀਂ ਪੰਜਾਬੀਆਂ ਨੇ ਉਸਨੂੰ ਅਪਣਾ ਲਿਆ।
ਗਜ਼ਲ ਜਾਂ ਕਵਿਤਾ ਇੱਕ ਕਦ ਲਿਖਣੀ ਸ਼ੁਰੂ ਕੀਤੀ, ਚੇਟਕ ਕਦ ਲੱਗੀ?
ਮੈਂ ਜੇਕਰ ਤਾਂ ਤੁਸੀਂ ਗੱਲ ਕਰਦੇ ਹੋ ਬੋਲਣ ਦੀ ਕਵਿਤਾ ਜਿਹੜੀ, ਤਾਂ ਮੈਂ ਬਹੁਤ ਛੋਟੀ ਸੀ ਕਿਉਂਕਿ ਮੇਰੇ ਘਰ ਦਾ ਮਾਹੌਲ ਇੱਦਾਂ ਦਾ ਸੀ, ਮੇਰੇ ਨਾਨਾ ਜੀ, ਮੇਰੇ ਜਿਹੜੇ ਮਦਰ, ਮੇਰੇ ਘਰ ਦਾ ਮਾਹੌਲ ਹੀ ਕੁਛ ਇੱਦਾਂ ਦਾ ਸੀ ਕਿ ਮੈਂ ਕਵਿਤਾ ਜਿਹੜੀ ਬੋਲਣੀ ਸ਼ੁਰੂ ਕਰ ਦਿੱਤੀ ਸੀ ਬੜੀ ਛੋਟੀ ਹੁੰਦੀ ਤੋਂ। ਕਾਲਜ ਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਮੈਂ ਪਾਰਟੀਸੀਪੇਟ ਕੀਤਾ, ਕਰਦੀ ਕਲਰ ਵਿਨਰ ਰਹੀ ਹਮੇਸ਼ਾ, ਤੇ ਇਹ ਜਿਹੜਾ ਸ਼ੌਂਕ ਹੈ ਮੈਨੂੰ ਬੜੇ ਛੋਟੇ ਹੁੰਦੇ ਤੋਂ ਪੈਦਾ ਹੋ ਗਿਆ ਸੀ, ਪਰ ਕਦੇ ਧਿਆਨ ਨਹੀਂ ਸੀ ਗਿਆ ਕਿ ਮੈਂ ਲਿਖ ਵੀ ਸਕਦੀ ਹਾਂ, ਜਾਂ ਮੈਂ ਕਦੇ ਕੋਸ਼ਿਸ਼ ਹੀ ਨਹੀਂ ਸੀ ਕੀਤੀ ਸ਼ਾਇਦ, ਜਾਂ ਤੁਸੀਂ ਇਹ ਕਹੋ ਕਿ ਮੈਂ ਪਤਾ ਨਹੀਂ ਉਲਝਣਾਂ ਦੇ ਵਿੱਚ ਕਰਦੀ ਹਾਂ, ਉਲਝਣਾਂ ਦੇ ਵਿੱਚ ਇੰਨਾ ਉਲਝੀ ਰਹੀ ਕਿ ਮੈਂ ਕਦੇ ਕਲਮ ਜਿਹੜੀ ਹੱਥ ਵਿੱਚ ਪਕੜੀ ਨਹੀਂ। ਪਰ ਜਦੋਂ ਅਸੀਂ ਪਰਦੇਸ ਦੇ ਵਿੱਚ ਆਏ, ਆਸਟ੍ਰੇਲੀਆ ਦੇ ਵਿੱਚ ਆਏ, ਤਾਂ ਇੱਥੇ ਆ ਕੇ ਸ਼ਾਇਦ ਪਰਦੇਸ ਦਾ ਇਕੱਲਾਪਨ ਸੀ ਜਿਸਨੇ ਮੇਰੇ ਹੱਥ ਦੇ ਵਿੱਚ ਕਲਮ ਫੜਾ ਦਿੱਤੀ ਤੇ ਮੈਂ ਹੌਲੀ ਹੌਲੀ ਜਿਹੜਾ ਲਿਖਣਾ ਸ਼ੁਰੂ ਕਰ ਦਿੱਤਾ।
ਤੇ ਰੂਹ ਦੀ ਗਾਨੀ ਕਿਤਾਬ ਫਿਰ ਤੁਸੀਂ ਇੱਥੇ ਆ ਕੇ ਲਿਖੀ?
ਗਜ਼ਲ ਵਾਲ ਪਾਸੇ ਮੁੱਕੀ ਇੱਥੇ ਆ ਕੇ, ਮੈਂ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਲਿਖਣ ਵਾਲੇ ਪਾਸੇ ਜ਼ਿਆਦਾ ਮੇਰਾ ਧਿਆਨ ਹੀ ਆਸਟ੍ਰੇਲੀਆ ਆ ਕੇ ਗਿਆ
ਜੀ। ਤੇ ਸਾਡੇ ਸੁਣਨ ਵਾਲਿਆਂ ਦੀ ਨਜ਼ਰ ਕਰੋ, ਕੋਈ ਗਜ਼ਲ ਜੋ ਉਸ ਕਿਤਾਬ ਦਾ ਹਿੱਸਾ ਬਣੀ ਹੋਵੇ?
ਰੂਹ ਦੀ ਗਾਨੀ ਦੇ ਵਿੱਚ ਇੱਕ ਗਜ਼ਲ ਹੈ ਜੀ, ਘੁਮਾਰਾ ਜੇ ਕਲਾ ਤੈਥੋਂ ਸੁਰਾਹੀ ਦੇ ਬਣਾ ਮੈਨੂੰ, ਘੁਮਾਰਾ ਜੇ ਕਲਾ ਤੈਥੋਂ ਸੁਰਾਹੀ ਦੇ ਬਣਾ ਮੈਨੂੰ, ਬਣਾ ਹਰ ਪਿਆਸ ਲਈ ਤ੍ਰਿਪਤੀ ਨਦੀ ਦੀ ਦੇ ਦੁਆ ਮੈਨੂੰ।
ਬਹੁਤ ਖੂਬ।
ਬਣਾ ਹਰ ਪਿਆਸ ਲਈ ਤ੍ਰਿਪਤੀ ਨਦੀ ਦੀ ਦੇ ਦੁਆ ਮੈਨੂੰ, ਯੁਗਾਂ ਤੋਂ ਮੋਈ ਮਿੱਟੀ ਮੈਂ ਮੇਰੇ ਵਿੱਚ ਜਾਣ ਪਾ ਦੇ ਹੁਣ, ਕਦੋਂ ਤੱਕ ਮੈਂ ਬੁਝੀ ਰਹਿਣਾ ਕਿ ਦੀਵੇ ਕਰ ਜਗਾ ਮੈਨੂੰ, ਰਹਾ ਚੁੱਪ ਤਾਂ ਨਹੀਂ ਸਰਦਾ ਜੇ ਬੋਲਾਂ ਜਰ ਨਹੀਂ ਸਕਦਾ, ਸੁਆਣੀ ਹੋਣ ਦੀ ਦਿੱਤੀ ਹੈ ਤੂੰ ਕੈਸੀ ਸਜ਼ਾ ਮੈਨੂੰ, ਤੂੰ ਐਨਾ ਨਾ ਜਲਾ ਮੈਨੂੰ ਕਿ ਜਲ ਕੇ ਖਾਕ ਹੋ ਜਾਵਾਂ, ਤੂੰ ਐਨਾ ਨਾ ਜਲਾ ਮੈਨੂੰ ਕਿ ਜਲ ਕੇ ਖਾਕ ਹੋ ਜਾਵਾਂ, ਹਨੇਰੇ ਵਿੱਚ ਚਮਕ ਉੱਠਾਂ ਬਸ ਐਨਾ ਹੀ ਤਪਾ ਮੈਨੂੰ, ਕਿ ਮੋਹ ਤਾਂ ਭਾਵਨਾ ਵਿੱਚ ਹੈ ਨਹੀਂ ਮੋਹਤਾਜ ਸ਼ਬਦਾਂ ਦਾ, ਥੋੜਾ ਗੌਰ ਫਰਮਾਣਾ, ਕਿ ਮੋਹ ਤਾਂ ਭਾਵਨਾ ਵਿੱਚ ਹੈ ਨਹੀਂ ਮੋਹਤਾਜ ਸ਼ਬਦਾਂ ਦਾ, ਤੁਸੀਂ ਕਹਿ ਲੈ ਤੇਰੀ ਮਰਜ਼ੀ ਜਾਂ ਤੂੰ ਕਹਿ ਕੇ ਬੁਲਾ ਮੈਨੂੰ।
ਬਹੁਤ ਸੋਹਣਾ।
ਨਾ ਜੁਗਨੀ ਹਾਂ ਨਾ ਜੁਗਨੂ ਹਾਂ ਵੇ ਮੈਂ ਹਾਂ ਸਿਦਕ ਧਰਤੀ ਦਾ, ਕਿ ਮੈਂ ਤਾਂ ਜਾਈ ਸੂਰਜ ਦੀ ਇਹ ਘੂਰੇ ਕਿਉਂ ਖਲਾ ਮੈਨੂੰ, ਕਿ ਮੈਂ ਤਾਂ ਜਾਈ ਸੂਰਜ ਦੀ ਇਹ ਘੂਰੇ ਕਿਉਂ ਖਲਾ ਮੈਨੂੰ।
ਜੀ ਬਹੁਤ ਸੋਹਣਾ ਖਿਆਲ, ਬਹੁਤ ਸੋਹਣੀ ਗਜ਼ਲ, ਬਹੁਤ ਸੋਹਣੀ ਗੱਲ।
ਥੈਂਕ ਯੂ।
ਅਤੇ ਔਰਤ ਹੋਣਾ ਆਪਣੇ ਆਪ 'ਚ ਵੱਡੀ ਗੱਲ ਆ, ਇੱਕ ਰੱਬ ਵੱਲੋਂ ਬਖਸ਼ੀ ਹੋਈ ਗੱਲ ਆ, ਅਤੇ ਉਹਨੂੰ ਤੁਸੀਂ ਕਵਿਤਾ ਦੇ ਰੂਪ 'ਚ, ਗਜ਼ਲ ਦੇ ਰੂਪ 'ਚ ਕਾਗਜ਼ ਦੇ ਪੰਨਿਆਂ 'ਤੇ ਵੀ ਝਰੀਟਿਆ ਅਤੇ ਉਹਨੂੰ ਖਿਆਲਬੰਦ ਕੀਤਾ ਅਤੇ ਆਪਣੇ ਸੁਣਨ ਵਾਲਿਆਂ ਤੱਕ, ਪੜ੍ਹਨ ਵਾਲਿਆਂ ਤੱਕ ਉਸ ਗੱਲ ਨੂੰ ਲੈ ਕੇ ਗਏ ਹੋ। ਅਤੇ ਮੈਂ ਪੁੱਛਣਾ ਇਹ ਚਾਹੁੰਦਾ ਕਿ ਮਰੀ ਹੋਈ ਤਿਤਲੀ ਦੇ ਖੰਭਾਂ ਦਾ ਭਾਰ ਸਭ ਲਈ ਵੱਖੋ ਵੱਖਰਾ ਹੁੰਦਾ, ਕਵੀਆਂ ਲਈ ਦੁਨੀਆਂ ਦੇਖਣ ਦਾ ਢੰਗ ਨਿਰਾਲਾ ਹੋਣਾ ਜ਼ਰੂਰੀ ਆ ਇੱਕ ਤਰ੍ਹਾਂ ਨਾਲ, ਪਰ ਕਵੀ ਲਈ ਕੋਮਲ ਭਾਵੀ ਹੋਣਾ ਕਿੰਨਾ ਕੁ ਜ਼ਰੂਰੀ ਹੈ?
ਬਹੁਤ ਜ਼ਰੂਰੀ। ਮੈਨੂੰ ਹਮੇਸ਼ਾ ਇਹ ਲੱਗਦਾ ਕਿ ਕਵੀ ਲਈ ਕੋਮਲ ਭਾਵੀ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਉਹ ਦੂਸਰੇ ਦੇ ਦੁੱਖ ਨੂੰ, ਦੂਸਰੇ ਦੇ ਜਿਹੜਾ ਦਰਦ ਹੈ ਉਸਨੂੰ ਮਹਿਸੂਸ ਨਹੀਂ ਕਰਦਾ, ਇੱਕ ਕੋਮਲ ਹਿਰਦਾ ਨਹੀਂ ਰੱਖਦਾ, ਮੈਂ ਕੁਦਰਤੀ ਗੱਲ ਹੈ ਜੇ ਕੋਮਲ ਹਿਰਦਾ ਨਹੀਂ ਰੱਖੇਗਾ ਤਾਂ ਉਹ ਦੂਸਰੇ ਦੀ ਗੱਲ ਨੂੰ ਮਹਿਸੂਸ ਨਹੀਂ ਕਰੇਗਾ। ਤੇ ਹਮੇਸ਼ਾ ਕਵੀ ਸਿਰਫ ਆਪਣੇ ਨਿੱਜ ਦੇ ਆਲੇ ਦੁਆਲੇ ਨਹੀਂ ਘੁੰਮਿਆ ਘੁੰਮਦਾ ਹੋਣਾ ਚਾਹੀਦਾ, ਉਹ ਦੂਸਰਿਆਂ ਦੀ ਗੱਲ ਵੀ ਕਹੇ, ਉਹ ਲੋਕਾਂ ਦੀ ਗੱਲ ਵੀ ਕਹੇ, ਉਹ ਆਪਣੇ ਆਲੇ ਦੁਆਲੇ ਦੀ ਗੱਲ ਵੀ ਕਹੇ, ਤੇ ਉਹ ਤਾਂ ਹੀ ਕਹਿ ਸਕਦਾ ਜੋ ਕੋਮਲ ਭਾਵੀ ਹੈ, ਦੂਸਰਿਆਂ ਦੀ ਗੱਲ ਨੂੰ ਸਮਝਦਾ, ਦੂਸਰਿਆਂ ਦੇ ਦਰਦ ਨੂੰ ਸਮਝਦਾ। ਤਾਂ ਇਸ ਲਈ ਮੈਨੂੰ ਤਾਂ ਇਹ ਲੱਗਦਾ ਹੈ ਕਿ ਉਸਨੂੰ ਬਹੁਤ ਜ਼ਰੂਰੀ ਹੈ ਉਸਦੇ ਲਈ। ਮੈਂ ਨਹੀਂ ਕਹਿੰਦੀ ਕਿ ਉਹ ਆਪਣੇ ਬਾਰੇ ਨਾ ਲਿਖੇ, ਜ਼ਰੂਰ ਲਿਖਣਾ ਚਾਹੀਦਾ ਆਪਣੇ, ਅਸੀਂ ਜਦੋਂ ਸ਼ੁਰੂ ਕਰਦੇ ਹਾਂ ਅਸੀਂ ਹਮੇਸ਼ਾ ਆਪਣੇ ਨਿੱਜ ਦੇ ਆਲੇ ਦੁਆਲੇ ਘੁੰਮਦੇ ਹਾਂ
ਜੀ, ਪਰ ਫਰਜ਼ ਵੀ ਪਛਾਣਨਾ ਚਾਹੀਦਾ ਸਮਾਜ ਪ੍ਰਤੀ।
ਜੀ ਬਿਲਕੁਲ ਬਿਲਕੁਲ।
ਤੇ ਪ੍ਰਵਾਸ ਦੀ ਜ਼ਿੰਦਗੀ ਬੜੀ ਰੁੱਖੀ ਹੋ ਸਕਦੀ ਹੈ ਇੱਕ ਪੰਜਾਬੀ ਕਵੀ ਲਈ, ਸੋ ਮੈਂ ਪੁੱਛਣਾ ਚਾਹੁੰਦਾ ਕਿ ਪ੍ਰਵਾਸ ਦੀ ਜ਼ਿੰਦਗੀ ਨਾਲ ਸੰਬੰਧਿਤ ਕੋਈ ਕਵਿਤਾ ਲਿਖੀ ਹੋਵੇ ਹਾਲਾਤ ਦੇ ਮੱਦੇਨਜ਼ਰ।
ਜੀ ਕਵਿਤਾ ਦੀ ਗੱਲ ਕਰਦੇ ਹੋ ਤਾਂ ਮੈਂ ਤੁਹਾਨੂੰ ਸੱਚ ਦੱਸਾਂ ਪੀਜੀ, ਜਦੋਂ ਮੈਂ ਇੱਥੇ ਆਈ ਤਾਂ ਮੈਂ ਪਹਿਲੀ ਕਵਿਤਾ ਲਿਖੀ, ਕਿਉਂਕਿ ਉਹ ਸਮਾਂ ਏਦਾਂ ਦਾ ਸੀ ਜਦੋਂ ਮੇਰੇ ਹਸਬੈਂਡ ਨੇ ਕਾਲਜ ਵਿੱਚ ਜੌਬ ਕਰਦੇ ਸੀ, ਤਾਂ ਬੱਚੇ ਜਿਹੜੇ ਆ ਨਾ ਸਟੂਡੈਂਟਸ ਉਹ ਸਾਡੇ ਘਰ ਆਉਂਦੇ, ਮੈਂ ਉਹਨਾਂ ਦੇ ਦਰਦ ਸੁਣਦੀ ਤਾਂ ਮੇਰਾ ਇਹਨਾਂ ਜਿਹੜਾ ਵਿੰਨਿਆ ਜਾਂਦਾ ਕਿ ਕਿਸ ਤਰ੍ਹਾਂ ਕਿੰਨਾ ਔਖੇ ਹੋ ਕੇ ਬੱਚੇ ਆਪਣੀ ਫੀਸ ਦੇ ਰਹੇ ਆ ਔਰ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਨਿਕਲ ਰਹੇ ਆ। ਮੈਂ ਪਤਾ ਨੀ ਕਿਉਂ ਬਸ ਉਹ ਟਾਈਮ ਸੀ ਜਦੋਂ ਮੇਰੀ ਕਲਮ ਉਹਦੇ ਵਿੱਚ ਦਰਦ ਭਰਿਆ ਗਿਆ ਤੇ ਉਸਨੇ ਜਿਹੜਾ ਦਰਦ ਸੀ ਉਹ ਸ਼ਾਇਦ ਕਾਗਜ਼ ਦੇ ਉੱਤੇ ਉਕਰਿਆ ਗਿਆ। ਤਾਂ ਮੈਂ ਕਵਿਤਾ ਲਿਖੀ ਸੀ ਕਿ ਮਾਂ ਤੋਂ ਪਰਦੇਸ ਆਇਆ ਨਾ ਗਿਆ, ਮੈਥੋਂ ਵਿਦੇਸ਼ ਜਾਇਆ ਨਾ ਗਿਆ, ਇੱਕ ਵਾਰ ਜੋ ਟੁੱਟਿਆ ਸਾਡਾ ਆਲਣਾ, ਕੋਸ਼ਿਸ਼ਾਂ ਦੇ ਬਾਅਦ ਵੀ ਬਣਾਇਆ ਨਾ ਗਿਆ। ਨੌਕਰੀ ਦੀ ਭਾਲ ਜੋ ਲੱਗਾ ਕਰਨ, ਇੱਕ ਡਾਲਰ ਤੇ ਲੱਗਾ ਮਰਨ, ਖੂਬ ਡਾਲਰ ਕਮਾ ਕੇ ਕੋਠੀ ਬਣਾ ਲਈ, ਅਮੀਰੀ ਦੇ ਸਮੁੰਦਰ ਵਿੱਚ ਲੱਗਾ ਤਰਨ। ਮੈਂ ਖੁਸ਼ ਸੀ ਕਿ ਮੈਨੂੰ ਗੋਰੀ ਮੇ ਮਿਲ ਗਈ, ਸੋਹਣੀ ਵੋਟੀ ਪਾ ਕੇ ਤਬੀਅਤ ਖਿਲ ਗਈ, ਗੋਰੇ ਬੱਚੇ ਵੇਖ ਮੇਰਾ ਮਨ ਅਸ਼ ਕਰਦਾ, ਪਰ ਮੇਰੀ ਮਾਂ ਦੀਆਂ ਆਸਾਂ ਦੀ ਨੀਂਹ ਹਿੱਲ ਗਈ। 5 ਸਾਲਾਂ ਬਾਅਦ ਸਾਰਾ ਨਸ਼ਾ ਲੈ ਗਿਆ, ਸੱਭਿਆਚਾਰ ਦਾ ਅੰਤਰ ਲੈ ਦੇ ਕੇ ਬਹਿ ਗਿਆ, ਇੱਕ ਵਾਰ ਫਿਰ ਅੱਜ ਟੁੱਟਿਆ ਸਾਡਾ ਆਲਣਾ, ਦਿਲ ਤੇ ਪੱਥਰ ਰੱਖ ਇਹ ਵੀ ਸਹਿ ਗਿਆ। ਔਖੇ ਵੇਲੇ ਫਿਰ ਮਾਂ ਹੀ ਚੇਤੇ ਆ ਗਈ, ਦੇਸ਼ ਨੂੰ ਪਰਤਣ ਲਈ ਟਿਕਟ ਕਟਾ ਲਈ, ਘਰ ਪਹੁੰਚ ਕੇ ਦੇਖਿਆ ਮਾਂ ਦੀ ਫੋਟੋ ਤੇ ਹਾਰ, ਸੁੰਨ ਜਿਹਾ ਰਹਿ ਗਿਆ, ਯਾਦ ਉਸਦੀ ਖਾ ਗਈ, ਮਾਂ ਤੋਂ ਪਰਦੇਸ ਆਇਆ ਨਾ ਗਿਆ, ਮੈਥੋਂ ਵਿਦੇਸ ਜਾਇਆ ਨਾ ਗਿਆ, ਇੱਕ ਵਾਰ ਜੋ ਟੁੱਟਿਆ ਸਾਡਾ ਆਲਣਾ, ਫਿਰ ਕੋਸ਼ਿਸ਼ਾਂ ਦੇ ਬਾਅਦ ਵੀ ਬਣਾਇਆ ਨਾ ਗਿਆ, ਫਿਰ ਕੋਸ਼ਿਸ਼ਾਂ ਦੇ ਬਾਅਦ ਵੀ ਬਣਾਇਆ ਨਾ ਗਿਆ।
ਜੀ ਬਹੁਤ ਖੂਬ, ਬਹੁਤ ਸੋਹਣਾ ਖਿਆਲ ਲਿਖਿਆ। ਮੇਰਾ ਖਿਆਲ ਆ ਇਸ ਕਵਿਤਾ ਨਾਲ, ਇਸ ਕਵਿਤਾ 'ਚ ਉੱਕਰੀ ਕਹਾਣੀ ਨਾਲ ਬਹੁਤ ਸਾਰੇ ਲੋਕ ਵਾਪਸਤਾ ਹੋਣਗੇ, ਕਿਉਂਕਿ ਪਰਦੇਸੀ ਵਿਦਿਆਰਥੀਆਂ ਦੀ ਜ਼ਿੰਦਗੀ ਕਾਫੀ ਤੰਗੀਆਂ ਤੁਰਸ਼ੀਆਂ ਵਾਲੀ ਰਹੀ ਹੈ ਅਤੇ ਮੁਸ਼ਕਲਾਂ ਤਾਂ ਆਉਂਦੀਆਂ ਨੇ, ਵੀਜ਼ਾ ਨੀਤੀਆਂ 'ਚ ਵੀ ਮੁਸ਼ਕਲਾਂ ਨੇ ਅਤੇ ਉਹਨਾਂ ਦੇ ਜਿਹੜੇ ਆਮ ਜਨ ਜੀਵਨ ਦੀਆਂ ਗੱਲਾਂ ਨੇ ਉਹ ਵੀ ਤੁਸੀਂ ਵਿੱਚ ਲਿਖੀਆਂ ਨੇ ਕਿ ਉਹ ਕਿਸ ਕਿਸਮ ਦੇ ਹਾਲਾਤ 'ਚੋਂ ਇੱਥੇ ਗੁਜ਼ਰਦੇ ਨੇ। ਇਸ ਤੋਂ ਇਲਾਵਾ ਤੁਹਾਨੂੰ ਕਵਿਤਾ ਲਿਖਣ ਦੀ ਫਿਰ ਪ੍ਰੇਰਣਾ ਕਿੱਥੋਂ ਮਿਲਦੀ ਹੈ? ਮੰਨ ਲਓ ਕਈ ਤਾਂ ਹੁੰਦੇ ਆ ਲੋਕ, ਕੋਈ ਪਿੰਡ ਦੇ ਜੀਵਨ ਤੋਂ ਪ੍ਰਭਾਵਿਤ ਹੁੰਦਾ, ਕੋਈ ਸ਼ਹਿਰ 'ਚ ਸਵੇਰੇ ਪਾਰਕ 'ਤੇ ਬੈਠਾ ਤਰੇਲ ਤੁਪਕਿਆਂ 'ਤੇ ਕਵਿਤਾ ਲਿਖ ਦਿੰਦਾ, ਤੁਸੀਂ ਆਪਣੇ ਆਪ ਨੂੰ ਮਿੱਥ ਕੇ ਕਿ ਮੈਂ ਅੱਜ ਇਸ ਵਿਸ਼ੇ 'ਤੇ ਲਿਖਣਾ ਜਾਂ ਇਸ ਗੱਲ ਦੀ ਗੱਲ ਕਰਨੀ ਆ?
ਬਿਲਕੁਲ ਨਹੀਂ, ਮੈਂ ਮੈਨੂੰ ਹਮੇਸ਼ਾ ਆਪਣੇ 'ਚ ਕਮੀ ਲੱਗੀ ਹੈ ਕਿ ਮੈਨੂੰ ਕੋਈ ਕਹੇ ਨਾ ਕਿ ਅੱਜ ਤੁਸੀਂ ਇਸ ਵਿਸ਼ੇ ਦੇ ਉੱਤੇ ਲਿਖ ਦਿਓ ਮੈਡਮ, ਮੈਂ ਪਤਾ ਨਹੀਂ ਕਿਉਂ ਮੈਂ ਲਿਖ ਹੀ ਨਹੀਂ ਪਾਉਂਦੀ। ਮੇਰੇ ਦਿਲ ਦੇ ਵਿੱਚ ਆਪਣੇ ਆਪ ਹੀ ਕੋਈ ਆਵਾਜ਼ ਉੱਠਦੀ ਹੈ, ਮੇਰਾ ਆਪਣੇ ਆਪ ਜਿਹੜਾ ਦਿਲ ਹੈ ਉਹ ਪਤਾ ਨਹੀਂ ਕਿਉਂ ਇੱਕ ਪਾਸੇ ਨੂੰ ਝੁੱਕ ਜਾਂਦਾ ਹੈ ਅਤੇ ਫਿਰ ਮੈਂ ਉਸ ਬਾਰੇ ਲਿਖਣਾ ਸ਼ੁਰੂ ਕਰ ਦਿੰਦੀ ਹਾਂ। ਹੁੰਦਾ ਇਸ ਤਰ੍ਹਾਂ ਕਿ ਜਦੋਂ ਮੈਂ ਆਪਾਂ ਨਾ ਕਦੇ ਆਪਣੇ ਕਲਚਰ ਤੋਂ ਦੂਰ ਚਲੇ ਜਾਈਏ, ਤੁਸੀਂ ਇੱਕ ਬੱਚੇ ਨੂੰ ਉਹਦੀ ਮਾਂ ਤੋਂ ਦੂਰ ਕਰ ਦਿਓ, ਫਿਰ ਉਹਨੂੰ ਅਹਿਸਾਸ ਹੁੰਦਾ ਕਿ ਮੇਰੀ ਮਾਂ ਮੇਰੇ ਵਾਸਤੇ ਚੀਜ਼ ਕੀਤੀ, ਮੇਰੀ ਮਾਂ ਮੇਰੇ ਵਾਸਤੇ ਕਰਦੀ ਕੀ ਸੀ, ਕੋਲ ਰਹਿ ਕੇ ਉਹਨੂੰ ਓਨਾ ਪਤਾ ਨਹੀਂ ਲੱਗਦਾ। ਮੇਰੇ ਨਾਲ ਸ਼ਾਇਦ ਕੁਛ ਇਸ ਤਰ੍ਹਾਂ ਦਾ ਹੋਇਆ ਕਿ ਜਦੋਂ ਮੈਂ ਆਪਣੇ ਵਤਨ ਤੋਂ ਦੂਰ ਆਈ ਤਾਂ ਮੈਨੂੰ ਬਹੁਤ ਸਾਰੀਆਂ ਗੱਲਾਂ, ਮੇਰਾ ਕਾਲਜ, ਮੇਰੇ ਪੇਰੈਂਟਸ, ਮੇਰਾ ਘਰ, ਮੇਰੇ ਮਾਂ ਪਿਓ, ਮੇਰੇ ਭੈਣ ਭਰਾ, ਮੇਰੀਆਂ ਸਹੇਲੀਆਂ, ਮੇਰਾ ਇੱਕ ਪਲ ਜਿਹੜਾ ਮੈਂ ਉੱਥੇ ਬਿਤਾਇਆ, ਜੋ ਚੀਜ਼ ਮੈਨੂੰ ਉੱਥੇ ਚੰਗੀ ਲੱਗਦੀ ਉਹ ਮੈਨੂੰ ਲੱਗੀ, ਮੈਨੂੰ ਉਹ ਯਾਦ ਆਈ, ਜੋ ਮੈਨੂੰ ਇੱਥੇ ਚੰਗੀ ਲੱਗੀ ਮੈਂ ਉਸ ਬਾਰੇ ਵੀ ਲਿਖਿਆ, ਮੈਂ ਉਸਦਾ ਜ਼ਿਕਰ ਵੀ ਕੀਤਾ ਕਿ ਹਾਂ ਇੱਥੋਂ ਦੇ ਲੋਕਾਂ ਦੀ ਇਹ ਚੀਜ਼ ਬੜੀ ਚੰਗੀ ਹੈ, ਇਹ ਗੱਲ ਬੜੀ ਚੰਗੀ ਹੈ। ਤਾਂ ਬਸ ਮੇਰਾ ਧਿਆਨ ਇੱਕ ਪਾਸੇ ਨੂੰ ਚਲਾ ਜਾਂਦਾ, ਕੋਈ ਅਜਿਹੀ ਗੱਲ ਮੇਰੇ ਦਿਲ ਨੂੰ, ਜਿਵੇਂ ਹੁਣ ਬਹੁਤ ਨਸ਼ਿਆਂ ਬਾਰੇ ਚੱਲ ਰਿਹਾ ਤਾਂ ਕਈ ਵਾਰੀ ਡਿਸਕਸ ਕਰਦੇ ਫੇਸਬੁੱਕ ਤੇ ਹੀ ਦੇਖਦੀ ਹਾਂ ਕਿ ਲੋਕ ਕਿੰਨਾ ਕੁਛ ਉਹਦੇ ਬਾਰੇ ਲਿਖ ਰਿਹਾ ਜਾਂ ਵੀਡੀਓਜ਼ ਪਾਈਆਂ ਹੋਈਆਂ ਲੋਕਾਂ ਨੇ, ਇਹ ਚੀਜ਼ਾਂ ਜਿਹੜੇ ਕਈ ਵਾਰੀ ਬਹੁਤ ਜ਼ਿਆਦਾ ਅਸਰ ਕਰਦੀਆਂ, ਗਹਿਰਾ ਅਸਰ ਕਰ ਜਾਂਦੀਆਂ ਦਿਲ 'ਤੇ, ਤਾਂ ਫਿਰ ਆਪਣੇ ਆਪ ਪਤਾ ਨਹੀਂ ਕਿਉਂ ਕਲਮ ਜਿਹੜੀ ਹੈ ਉਹ ਲਿਖਣ ਲੱਗ ਜਾਂਦੀ ਹੈ। ਬਸ
ਭਾਵਨਾ ਸਦ ਭਾਵਨਾ ਦਾ ਖੇਤ ਬੰਜਰ ਹੋ ਗਿਆ, ਭਾਵਨਾ ਸਦ ਭਾਵਨਾ ਦਾ ਖੇਤ ਬੰਜਰ ਹੋ ਗਿਆ, ਆਦਮੀ ਨਾ ਰਹਿ ਗਿਆ ਬਸ ਗੀਟਾ ਪੱਥਰ ਹੋ ਗਿਆ। ਜਾਣ ਵੇਲੇ ਕੀ ਪਤਾ ਸ਼ੀਸ਼ੇ ਨੂੰ ਕੀ ਤੂੰ ਕਹਿ ਗਿਓ, ਜਾਣ ਵੇਲੇ ਕੀ ਪਤਾ ਸ਼ੀਸ਼ੇ ਨੂੰ ਕੀ ਤੂੰ ਕਹਿ ਗਿਓ, ਮੇਰੇ ਲਈ ਹੁਣ ਅਕਸ ਮੇਰਾ ਜਿੱਦਾਂ ਖੰਜਰ ਹੋ ਗਿਆ।
ਤੇ ਸੋਸ਼ਲ ਮੀਡੀਆ ਨਵੇਂ ਉੱਠੇ ਕਵੀਆਂ ਨੂੰ ਇੱਕ ਵਧੀਆ ਮਾਧਿਅਮ ਦੇ ਰਿਹਾ ਲੋਕਾਂ ਤੱਕ ਆਪਦੀ ਗੱਲ ਪਹੁੰਚਦੀ ਕਰਨ ਦਾ, ਤੁਹਾਨੂੰ ਉਸ ਸਿਲਸਿਲੇ 'ਚ ਕਿੰਨਾ ਸਹਿਯੋਗ ਮਿਲਦਾ ਫੇਸਬੁੱਕ ਤੋਂ?
ਮੈਂ ਜਦ ਸ਼ੁਰੂ ਕੀਤਾ ਲਿਖਣਾ ਤਾਂ ਮੈਨੂੰ ਉਸ ਸਮੇਂ ਲੱਗਿਆ ਕਿ ਨਹੀਂ, ਜਿਹੜਾ ਫੇਸਬੁੱਕ ਹੈ ਇੱਕ ਬਹੁਤ ਵਧੀਆ ਜ਼ਰੀਆ, ਸੋਸ਼ਲ ਮੀਡੀਆ ਸਾਰਾ ਹੀ ਇੱਕ ਬਹੁਤ ਵਧੀਆ ਜ਼ਰੀਆ ਹੈ ਅੱਗੇ ਵਧਣ ਲਈ, ਕਿਉਂਕਿ ਪਹਿਚਾਣ ਬਣਾਉਣੀ ਬਹੁਤ ਜ਼ਰੂਰੀ ਹੈ। ਜੇਕਰ ਜਿਹੜਾ ਕਵੀ ਹੈ ਜਾਂ ਸ਼ਾਇਰ ਹੈ ਉਹ ਜਦੋਂ ਵੀ ਕੁਛ ਲਿਖਦਾ ਤਾਂ ਉਹਦੇ ਲਈ ਐਨਕਰੇਜਮੈਂਟ, ਉਹਦੇ ਲਈ ਦਾਦ ਬਹੁਤ ਜ਼ਰੂਰੀ ਹੈ, ਕਿਉਂਕਿ ਵਾਹ ਵਾਹ ਤੋਂ ਬਿਨਾਂ ਅਸੀਂ ਲਿਖ ਵੀ ਨਹੀਂ ਸਕਦੇ। ਹਰ ਵੱਡੇ ਇਨਸਾਨ ਦੇ ਅੰਦਰ ਇੱਕ ਛੋਟਾ ਬੱਚਾ ਛੁਪਿਆ ਹੁੰਦਾ ਹੈ ਜੋ ਐਪਰੀਸੀਏਸ਼ਨ ਭਾਲਦਾ ਹੈ।
ਦਰਸਤ ਹੈ,
ਜੇ ਚਾਹੁੰਦਾ ਹੈ ਕਿ ਮੈਨੂੰ ਕੋਈ ਕਹੇ ਕਿ ਤੂੰ ਬਹੁਤ ਵਧੀਆ ਲਿਖਿਆ, ਤੂੰ ਬਹੁਤ ਵਧੀਆ ਕੀਤਾ ਹੈ, ਤਾਂ ਮੈਂ ਵੀ ਇਸੇ ਤਰ੍ਹਾਂ ਸੀ, ਹਰ ਇਨਸਾਨ ਇਸੇ ਤਰ੍ਹਾਂ ਹੈ। ਤਾਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੀ ਕਿ ਸੋਸ਼ਲ ਮੀਡੀਆ ਤੇ ਵੀ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਚੀਜ਼ ਗ੍ਰਹਿਣ ਕਰਨਾ ਚਾਹੁੰਦੇ ਹੋ ਤੇ ਕਿਹੜੀ ਚੀਜ਼ ਤੁਹਾਨੂੰ ਗ੍ਰਹਿਣ ਕਰਨੀ ਚਾਹੀਦੀ ਹੈ।
ਹਾਂਜੀ, ਕਿਉਂਕਿ ਕਈ ਵਾਰ ਝੂਠੀ ਖੁਸ਼ਾਮਤ ਚ ਵੀ ਬੰਦਾ ਫਸ ਜਾਂਦਾ, ਕਿਉਂਕਿ ਸੋਸ਼ਲ ਮੀਡੀਆ ਤੇ ਹਰ ਕੋਈ ਕਹਿੰਦਾ ਅੱਤ ਹੈ, ਬਹੁਤ ਵਧੀਆ, ਬਹੁਤ ਖੂਬਸੂਰਤ, ਪਰ ਤੁਹਾਡਾ ਦਿਲ ਜਾਣਦਾ ਹੁੰਦਾ ਕਿ ਮੈਂ ਇਦੋਂ ਬਿਹਤਰ ਲਿਖਿਆ ਸੀ ਤੇ ਉਸ ਗੱਲ ਨੂੰ ਲੋਕਾਂ ਨੇ ਉਹਨਾਂ ਮਾਣਿਆ ਨਹੀਂ ਸੀ, ਉਹਨਾਂ ਐਪਰੀਸ਼ੀਏਟ ਨਹੀਂ ਸੀ ਕੀਤਾ।
ਬਿਲਕੁਲ ਇਹੀ ਗੱਲ ਹੈ ਕਿ ਤੁਸੀਂ ਹਰ ਇੱਕ ਚੀਜ਼ ਦੇ ਅੰਦਰ ਜੇਕਰ ਉਹਦੇ ਵਿੱਚ ਇੱਕ ਚੰਗਿਆਈ ਛਿਪੀ ਹੋਈ ਹੈ ਤੇ ਉਹਦੇ ਪਿੱਛੇ ਇੱਕ ਬੁਰਾਈ ਵੀ ਛਿਪੀ ਹੋਈ ਹੈ।
ਜੀ, ਤੇ ਤੁਸੀਂ ਹੁਣ ਗੱਲ ਕਰਦੇ ਸੀ ਕਿ ਤੁਸੀਂ ਇੱਥੇ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਦੀ ਸਿਫਤ ਦੇ ਲਈ ਕਾਫੀ ਕੁਛ ਲਿਖਿਆ, ਉਹਦੇ ਚੋਂ ਕੋਈ ਕਵਿਤਾ ਤੁਹਾਡੇ ਜ਼ਿਹਨ 'ਚ ਦਿਲ ਦਿਮਾਗ 'ਚ ਆਉਂਦੀ ਹੋਵੇ?
ਹਾਲੇ ਕੱਲ੍ਹ ਪਰਸੋਂ ਹੀ ਇੱਕ ਬੜੀ, ਵੈਸੇ ਤਾਂ ਮੈਂ ਬੜੀ ਮਸਤੀ 'ਚ ਲਿਖ ਰਹੀ ਸੀ, ਪਰ ਮੈਂ ਸੁਣਾਉਂਦੀ ਹਾਂ ਜ਼ਰੂਰ, ਕਿਉਂਕਿ ਮੇਰੇ ਬੱਚੇ ਨਾ ਹਮੇਸ਼ਾ ਜਦੋਂ ਮੈਂ ਗਜ਼ਲ ਲਿਖ ਕੇ ਤਾਂ ਫਿਰ ਆਪਣੇ ਬੱਚਿਆਂ ਨੂੰ ਸੁਣਾਉਂਦੀ ਹਾਂ, ਮੈਂ ਕਹਿੰਦੀ ਹਾਂ ਬੇਟਾ ਦੇਖਣਾ ਵੀ ਠੀਕ ਤੁਹਾਨੂੰ ਠੀਕ ਲਿਖੀ ਗਈ, ਤਾਂ ਅੱਗੋਂ ਉਹਨਾਂ ਦਾ ਜਵਾਬ ਹਮੇਸ਼ਾ ਹੁੰਦਾ ਕਿ ਮੰਮਾ ਤੁਸੀਂ ਸੁਣਾ ਦਿਓ, ਸਾਨੂੰ ਸਮਝ ਤਾਂ ਆਉਂਦੀ ਨਹੀਂ, ਕਿਉਂਕਿ ਥੋੜ੍ਹੀ ਜਿਹੀ ਜਿਹੜੀ ਗਜ਼ਲ ਦੇ ਸ਼ੇਅਰ ਹੈ ਉਹ ਹਮੇਸ਼ਾ ਜਿਹੜਾ ਡੀਪ ਥੋਟ ਹੁੰਦਾ ਕਿਤੇ ਨਾ ਕਿਤੇ, ਜੋ ਬੱਚਿਆਂ ਨੂੰ ਜ਼ਿਆਦਾ ਸ਼ਾਇਦ ਉਹਨਾਂ ਦੀ ਸੋਚ ਉੱਥੋਂ ਤੱਕ ਡਿਵੈਲਪ ਨਹੀਂ ਹੋਈ ਹੁੰਦੀ ਅਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ, ਤਾਂ ਮੈਂ ਬੜਾ ਹੱਸ ਕੇ, ਅਸੀਂ ਸਾਰੇ ਇਕੱਠੇ ਬੈਠਿਆਂ ਨੇ ਹੱਸਦੇ ਹੱਸਦੇ ਹੀ ਮੈਂ ਉਹਨਾਂ ਨੂੰ ਸੁਣਾਉਂਦੇ ਸੁਣਾਉਂਦੇ ਇੱਕ ਜਿਹੜੀ ਕੁਛ ਚੰਦ ਸ਼ੇਅਰ ਲਿਖ ਦਿੱਤੇ ਕਿ ਡਾਲਰਾਂ ਵਾਲੇ ਦੇਸ਼ 'ਚ ਰਹਿ ਕੇ ਮੌਜਾਂ ਕਰਦੇ ਹਾਂ, ਆਪਣੇ ਵਤਨ ਦੇ ਉੱਤੋਂ ਉੱਤੋਂ ਹੌਕੇ ਪੜਦੇ ਹਾਂ। ਮੈਨੂੰ ਹਮੇਸ਼ਾ ਲੱਗਦਾ ਕਿ ਅਸੀਂ ਜ਼ਰੂਰ ਗਿਲਾ ਕਰਦੇ ਰਹਿੰਦੇ ਹਾਂ, ਪਰ ਅਸੀਂ ਆਏ ਤਾਂ ਆਪਣੀ ਮਰਜ਼ੀ ਨਾਲ ਆਉਣਾ ਇੱਥੇ,
ਕੋਈ ਸ਼ੱਕ
ਨਹੀਂ, ਉਹਨੇ ਮਜਬੂਰ ਥੋੜਾ ਕੀਤਾ ਸੀ ਕਿ ਤੁਸੀਂ ਜਾਓ ਨਾ ਜੀ। ਡਾਲਰ ਵਾਲੇ ਦੇਸ਼ 'ਚ ਰਹਿ ਕੇ ਮੌਜਾਂ ਕਰਦੇ ਹਾਂ, ਆਪਣੇ ਵਤਨ ਦੇ ਉੱਤੋਂ ਉੱਤੇ ਉੱਤੋਂ ਹੌਕੇ ਪੜਦੇ ਹਾਂ, ਜਿੱਥੇ ਮੇਰਾ ਮਾਈਆ ਜਿੱਥੇ ਬੱਚੇ ਰਹਿੰਦੇ ਹਨ, ਐਸੇ ਵਤਨ ਦੇ ਨਾਲ ਹੀ ਆਪਾਂ ਜੀਂਦੇ ਮਰਦੇ ਹਾਂ। ਨਾ ਤਾਂ ਲੁੱਟਾਂ ਖੂਹਾਂ ਨਾ ਹੀ ਕਤਲ ਨੇ ਧੀਆਂ ਦੇ, ਨਾ ਤਾਂ ਲੁੱਟਾਂ ਖੂਹਾਂ ਨਾ ਹੀ ਕਤਲ ਨੇ ਧੀਆਂ ਦੇ, ਨੇਰ ਸਵੇਰ 'ਚ ਜੌਬਾਂ ਕਰਦੇ ਕਦੇ ਨਾ ਡਰਦੇ ਹਾਂ, ਝਟਕੇ ਅਤੇ ਹਲਾਲ ਦਾ ਇੱਥੇ ਕੋਈ ਝਗੜਾ ਨਹੀਂ, ਚਾਹੀਏ ਕੁਣਕੇ ਖਾਈਏ ਚਾਹੇ ਖਾਂਦੇ ਜਰਦੇ ਹਾਂ, ਇੱਥੇ ਸਾਰੇ ਧਰਮ ਸਥਾਨ ਸਭਨਾਂ ਲਈ ਸਾਂਝੇ ਹਨ, ਗੁਰੂ ਘਰਾਂ ਮੰਦਰਾਂ ਦੇ ਮਿਲ ਕੇ ਦਰਸ਼ਨ ਕਰਦੇ ਹਾਂ।
ਜੀ, ਸਾਂਝੀ ਵਾਲਤਾ ਦਾ ਸੁਨੇਹਾ ਵੀ ਹੈ।
ਫੁੱਲਾਂ ਵਰਗੇ ਲੋਕ ਨੇ ਮਹਿਕਾਂ ਵੰਡਦੇ ਫਿਰਦੇ ਹਨ, ਬੀਚਾਂ ਉੱਤੇ ਮੱਛੀਆਂ ਵਾਂਗੂ ਫਿਰਦੇ ਤਰਦੇ ਹਾਂ, ਇੱਕ ਦੂਜੇ ਲਈ ਦਿਲ ਵੀ ਖੁੱਲੇ ਘਰ ਵੀ ਖੁੱਲੇ ਹਨ, ਇੱਕ ਦੂਜੇ ਲਈ ਦਿਲ ਵੀ ਖੁੱਲੇ ਘਰ ਵੀ ਖੁੱਲੇ ਹਨ, ਇੰਜ ਲੱਗਦਾ ਕਿ ਬੰਦੇ ਹੀ ਇਹਨਾਂ ਦੇ ਕਰਦੇ ਹਾਂ।
ਬਹੁਤ ਸੁਣ,
ਐਡੀਲੇਡ 'ਚ ਨਾ ਕੋਹਰਾ ਨਾ ਅੱਗ ਹੀ ਵਰਦੀ ਹੈ, ਸਿਦਕ ਸਵਰਗਾਂ ਵਿੱਚ ਹਾਂ ਨਾ ਤਪਦੇ ਨਾ ਠਰਦੇ ਹਾਂ।
ਬਹੁਤ ਸੁਣ,
ਵੈਸੇ ਤਾਂ ਜੀ ਇਹ ਮੈਂ ਆਪਣੇ ਬੱਚਿਆਂ ਲਈ ਲਿਖੀ ਸੀ, ਉਹਨਾਂ ਨੂੰ ਸੁਣਾਉਣ ਦੇ ਲਈ।
ਜੀ ਹਾਂਜੀ, ਉਹ ਹੁਣ ਉਹਨਾਂ ਦੀ ਹਿੰਮਤ ਆ ਕਿ ਉਹ ਪੱਥਰ 'ਚ ਮੂਰਤ ਕਿਵੇਂ ਘੜਨ
ਕਿਵੇਂ ਕਰਨ। ਬਿਲਕੁਲ ਜੀ,
ਵੈਸੇ ਗੱਲ ਕਹਿਣ ਦੀ ਹੀ ਹੁੰਦੀ ਹੈ, ਕਿਉਂਕਿ ਉਹ ਕਹਿੰਦੇ ਹੁੰਦੇ ਨਾ ਆਪ ਸਮੁੰਦਰ ਕੀ ਬਾਤ ਕਰਤੇ ਹੋ ਲੋਕ ਆਂਖੋਂ ਮੇਂ ਡੂਬ ਜਾਤੇ
ਹੈਂ, ਲੋਕ ਆਂਖੋਂ ਮੇਂ ਡੂਬ ਜਾਤੇ ਹੈਂ,
ਕਹਿਣ ਵਾਲੇ ਇੱਕ ਲਾਈਨ 'ਚ ਹੀ ਗੱਲ ਨਿਬੇੜ ਜਾਂਦੇ ਆ। ਤੁਹਾਡੇ ਪਤੀ ਦੇਵ ਉਹ ਵੀ ਮੇਰਾ ਖਿਆਲ ਕੋਮਲ ਕਲਾਵਾਂ ਨਾਲ ਸੰਬੰਧ ਰੱਖਦੇ ਆ, ਸਾਹਿਤ ਨਾਟਕ ਰੰਗ ਮੰਚ ਨਾਲ ਮਹਿੰਗਾ ਸਿੰਘ ਹੋਣਾ ਦੀ ਵੀ ਕਾਫੀ ਸਾਂਝ ਰਹੀ ਆ, ਤੇ ਉਹਨਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਤੁਹਾਡੀ ਇਸ ਕਲਾ ਨੂੰ ਨਿਖਾਰਨ 'ਚ?
ਉਹਨਾਂ ਦਾ ਸਹਿਯੋਗ ਜਿਹੜਾ ਉਹ ਹਮੇਸ਼ਾ ਰਿਹਾ, ਹਮੇਸ਼ਾ ਮੇਰੇ ਨਾਲ ਰਿਹਾ। ਇੱਥੇ ਆ ਕੇ ਅਸੀਂ ਇੰਨਾ ਕੁ ਬਿਜ਼ੀ ਹੋ ਗਏ, ਮੈਂ ਨਾਈਟ ਸ਼ਿਫਟ ਕਰਦੀ ਹਾਂ, ਪ੍ਰਸੰਗਰ ਸਾਹਿਬ ਮੋਰਨਿੰਗ ਸ਼ਿਫਟ ਕਰਦੇ ਨੇ, ਉਹ ਘਰ ਆਉਂਦੇ ਨੇ ਤੇ ਮੈਂ ਚਲੀ ਜਾਂਦੀ ਹਾਂ। ਕੋਈ ਥੋੜ੍ਹਾ ਸਮਾਂ ਹੀ ਹੁੰਦਾ ਹੋਏਗਾ ਜਦ ਅਸੀਂ ਇਕੱਠੇ ਬੈਠਦੇ ਹਾਂ ਤੇ ਅਸੀਂ ਚਾਰੋ ਜਣੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ ਹਾਂ।
ਯਾਨੀ ਅਸਲੀ ਪਰਦੇਸ ਬਣਿਆ ਹੋਇਆ ਤੁਹਾਡੇ ਲਈ?
ਹਾਂਜੀ ਬਿਲਕੁਲ, ਅਸਲੀ ਪਰਦੇਸ ਬਣਿਆ ਹੋਇਆ ਹੈ, ਤੇ ਸ਼ਾਇਦ ਇੱਕ ਕਾਰਨ ਹੀ ਇਹ ਰਿਹਾ ਹੈ ਕਿ ਮੈਂ ਲਿਖਣ ਲੱਗ ਗਈ ਕਿ ਮੈਨੂੰ, ਕਿਉਂਕਿ ਜਦੋਂ ਮੈਂ ਸਵੇਰੇ ਘਰ ਹੋਣਾ ਤੇ ਸਵੇਰੇ ਨਾ ਬੱਚੇ ਘਰ ਹੁੰਦੇ ਤੇ ਨਾ ਸੰਗਤ ਸਾਹਿਬ ਘਰ ਹੁੰਦੇ, ਤੇ ਮੇਰਾ ਇਕੱਲਾ ਪਾਣੀ ਸੀ ਜਿਸ ਨੇ ਮੈਨੂੰ ਲਿਖਣ ਵਾਲੇ ਪਾਸੇ ਲਾ ਦਿੱਤਾ, ਤੇ ਮੈਂ ਹਾਲਾਂਕਿ ਉਹ ਗਿਲਾ ਕਰਦੇ ਨੇ ਇਸ ਗੱਲ ਦਾ, ਬੜੀ ਵਾਰੀ ਕਿਹਾ ਕਰਦੇ ਨੇ ਕਿ ਕੀ ਤੂੰ ਕਿਤਾਬਾਂ ਨਾਲ ਮੱਥਾ ਮਾਰਦੀ ਰਹਿੰਦੀ ਆ, ਜਦੋਂ ਘਰੇ ਹੋ ਤਾਂ ਤੇਰੇ ਹੱਥ ਵਿੱਚ ਕਿਤਾਬਾਂ ਹੁੰਦੀਆਂ ਨੇ, ਤੇਰੇ ਹੱਥ ਵਿੱਚ ਕਾਪੀ ਹੁੰਦੀ ਹੈ, ਕਿਉਂਕਿ ਮੈਨੂੰ ਤਾਂ ਜਦੋਂ ਕੁਛ ਮੈਨੂੰ ਲਾਲਸਾ ਹੁੰਦੀ ਹੈ ਨਾ ਲਿਖਣ ਦੀ, ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ, ਫਿਰ ਮੈਂ ਕਾਪੀ ਮੇਰੇ ਹੱਥ ਵਿੱਚ ਹੁੰਦੀ ਹੈ ਤੇ ਪੈਨਸਲ ਮੇਰੇ ਹੱਥ ਵਿੱਚ ਹੁੰਦੀ ਹੈ, ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਉਸਨੂੰ ਲਿਖਣਾ ਹੀ ਹੁੰਦਾ ਬਸ।
ਤੁਸੀਂ ਫਿਰ ਜਵਾਬੀ ਹਮਲਾ ਬੋਲਦਿਆ ਕਰੋ ਸੰਗਰ ਸਾਹਿਬ ਤੇ, ਕਿ ਕੀ ਤੁਸੀਂ ਨਾਟਕਾਂ ਨਾਲ ਮੱਥਾ ਮਾਰਨ ਲੱਗੇ ਹੋਏ ਹੋ, ਕੀ ਸਾਰੀ ਦਿਹਾੜੀ ਸਟੇਜ ਸਟੇਜ ਹੈ
ਨਾਟਕ ਤਾਂ ਮੈਂ ਉਹ ਜ਼ਰੂਰ ਮੈਨੂੰ ਕਹਿੰਦੇ ਕੀ ਤੂੰ ਸਾਰਾ ਦਿਨ ਕਿਤਾਬਾਂ ਹੀ ਫੜ ਕੇ ਬੈਠੀ ਰਹਿੰਦੀ ਹੈ, ਲੇਕਿਨ ਮੈਂ ਉਹ ਮੇਰੀ ਇਸ ਗੱਲ ਨੂੰ ਸਮਝਦੇ ਨੇ ਬਾਖੂਬੀ, ਤੇ ਮੈਂ ਉਹਨਾਂ ਨੂੰ ਇਹ ਗੱਲ ਬੜੀ ਅੱਛੀ ਤਰ੍ਹਾਂ ਕਹਿ ਚੁੱਕੀ ਹਾਂ ਬੜੇ, ਕਿ ਜਿਹੜਾ ਲਿਖਣਾ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਚੰਗੀ ਉਮਰ ਹੰਡਾਵਾਂ, ਮੈਂ ਜਿਉਂਦੀ ਰਹਾਂ, ਤਾਂ ਇਹ ਮੇਰੇ ਰੂਹ ਦੀ ਖੁਰਾਕ ਹੈ, ਮੈਨੂੰ ਰੋਕਣਾ ਨਾ ਕਿ ਮੈਂ ਲਿਖੇ ਬਿਨਾਂ ਨਹੀਂ ਰਹਿ ਸਕਦੀ, ਮੈਂ ਪੜ੍ਹੇ ਬਿਨਾਂ ਨਹੀਂ ਰਹਿ ਸਕਦੀ, ਉਹ ਮੇਰੀ ਜਿਹੜੀ ਰੂਹ ਦੀ ਖੁਰਾਕ ਹੈ ਉਸਨੂੰ ਚਾਹੁੰਦੇ ਹੈ ਕਿ ਉਹ ਮੈਨੂੰ ਮਿਲਦੀ ਰਹੇ ਤੇ ਹਮੇਸ਼ਾ ਸਾਥ ਦੇ ਰਹੇ ਹੈ। ਥੀਏਟਰ ਦੀ ਗੱਲ ਹੈ ਤਾਂ ਥੀਏਟਰ ਤਾਂ ਮੈਂ ਵੀ ਉਹਨਾਂ ਦੇ ਨਾਲ ਹੀ ਕਰਦੀ ਰਹੀ ਹਾਂ, ਅਸੀਂ ਇਕੱਠੇ ਕਰਦੇ ਹਾਂ
ਜੀ। ਨਹੀਂ ਬਹੁਤ ਵਧੀਆ ਗੱਲ ਆ, ਕਿਉਂਕਿ ਨਾਲੇ ਇੱਕ ਤਾਂ ਇਕੱਠੇ ਸਮਾਂ ਬਿਤਾਉਣ ਦਾ ਤੁਹਾਨੂੰ ਮਿਲ ਜਾਂਦਾ
ਜੀ ਬਿਲਕੁਲ।
ਤੇ ਕਵਿਤਾ ਲਈ ਗਜ਼ਲ ਲਈ ਮੁਸ਼ਾਇਰੇ ਸ਼ਾਇਰਾਂ ਦੇ ਸਮਾਗਮ ਇੱਥੇ ਘੱਟ ਹੀ ਹੁੰਦੇ ਆ, ਦੱਸੋ ਸਾਨੂੰ ਥੋੜਾ ਜਿਹਾ ਮੌਕਾ ਮਿਲਦਾ ਰਹਿੰਦਾ ਆਪਣਾ ਫਨ ਲੋਕਾਂ ਤੱਕ ਪਹੁੰਚਦਾ ਕਰਨ ਦਾ?
ਇੱਥੇ ਹੁਣ ਤਾਂ ਬਹੁਤ ਮੈਨੂੰ ਲੱਗਦਾ ਪਿਛਲੇ ਐਸੇ ਮਹੀਨੇ ਦੇ ਵਿੱਚ ਹੀ ਘੱਟੋ ਘੱਟ ਮੈਂ 4 ਮੁਸ਼ਾਇਰੇ ਅਟੈਂਡ ਕਰ ਚੁੱਕੀ ਹਾਂ।
ਕੀ ਬਾਤ ਹੈ, ਫਿਰ ਤੇ ਆਪਣੀ ਕਹਿਣ ਦਾ ਤੇ ਦੂਜਿਆਂ ਦੀ ਸੁਣਨ ਦਾ ਬੜਾ ਖੂਬ ਮੌਕਾ ਮਿਲਦਾ ਹੁਣ।
ਇੱਥੇ ਮੁਸ਼ਾਇਰੇ ਬਹੁਤ ਹੁੰਦੇ ਆ, ਬੜੇ ਹਸੀਨ ਮੌਕੇ ਮਿਲਦੇ ਆ ਕਿ ਅਸੀਂ ਸਭ ਰਲ ਬੈਠਦੇ ਹਾਂ, ਕਿਉਂਕਿ ਕੀ ਹੁੰਦਾ ਹੈ ਕਿ ਹੁਣ ਜਿਵੇਂ ਪਿਛਲੇ ਵੀਕ ਇੱਥੇ ਖੁਸ਼ਬੀਰ ਸਿੰਘ ਸ਼ਾਦ ਜੀ ਆਏ ਹੋਏ ਸੀ, ਕੋਈ ਵਿਜ਼ਿਟ ਕਰਨ ਵੀ ਆਉਂਦਾ ਤਾਂ ਸਾਨੂੰ ਮੌਕਾ ਮਿਲ ਜਾਂਦਾ ਕਿ ਅਸੀਂ ਉਹਨਾਂ ਨੂੰ ਇਨਵਾਈਟ ਕਰ ਲਈਦਾ, ਉਹਨਾਂ ਨੂੰ ਸੁਣੀਦਾ, ਫਿਰ ਆਪਣੀ ਸੁਣਾ ਵੀ ਲਈਦੀ ਹੈ।
ਤੇ ਜਾਂਦੀ ਵਾਰ ਦਾ ਕੀ ਸੁਨੇਹਾ ਹੋਊਗਾ ਤੁਹਾਡਾ ਨਵੇਂ ਉੱਠਦੇ ਕਵੀਆਂ ਨੂੰ, ਕਵਿਤਰੀਆਂ ਨੂੰ?
ਬੀ ਜੀ, ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹਾਂ ਔਰ ਮੈਨੂੰ ਲੱਗਦਾ ਹੈ ਕਿ ਲੋੜ ਹੈ ਅੱਜ ਦੇ ਸਮੇਂ ਦੀ, ਖਾਸ ਕਰਕੇ ਸਾਡੇ ਪੰਜਾਬੀਆਂ ਨੂੰ, ਸਾਡੀ ਕਮਿਊਨਿਟੀ ਦੇ ਲੋਕਾਂ ਨੂੰ, ਕਿਉਂਕਿ ਜਿਹੜੇ ਅਸੀਂ ਇੱਥੇ ਜਿਸ ਮਾਹੌਲ ਦੇ ਵਿੱਚ ਰਹਿੰਦੇ ਹਾਂ, ਗੋਰੇ ਜਿਹੜੇ ਆ, ਮੈਂ ਜਦ ਵੀ ਕਦੇ ਟ੍ਰੇਨ 'ਚ ਗਈ, ਮੈਂ ਬੱਸਿਸ 'ਚ ਦੇਖਿਆ, ਇਹਨਾਂ ਦੇ ਹੱਥ ਵਿੱਚ ਕਿਤਾਬ ਹੁੰਦੀ ਹੈ, ਇਹ ਕੁਝ ਨਾ ਕੁਝ ਪੜ੍ਹ ਰਹੇ ਹੁੰਦੇ ਨੇ, ਤੇ ਬਹੁਤ ਅੱਛੇ ਰੀਡਰ ਨੇ ਜੋ ਅਸੀਂ ਨਹੀਂ ਹਾਂ।
ਕਿਤਾਬਾਂ ਦੀ ਚੇਟਕ ਲੱਗਣੀ ਜ਼ਰੂਰੀ ਹੈ,
ਇੱਕ ਕਿਤਾਬਾਂ ਦੀ ਚੇਟਕ ਲੱਗਣੀ ਬਹੁਤ ਜ਼ਰੂਰੀ ਹੈ, ਜੇਕਰ ਤੁਸੀਂ ਚਾਹੁੰਦੇ ਹੋ ਆਪਣੇ ਵਿਰਸੇ ਨੂੰ ਬਚਾਉਣਾ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਜਿਹੜੇ ਆ ਉਹ ਸਾਡੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ, ਚੰਗੇ ਇਨਸਾਨ ਬਣਨ, ਤਾਂ ਬਹੁਤ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਜਿਹੜੀਆਂ ਚੰਗੀਆਂ ਕਿਤਾਬਾਂ ਲਿਆ ਕੇ ਦਿੱਤੀਆਂ ਜਾਣ, ਉਹਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਤਕ ਲਾਈ ਜਾਏ। ਲੇਖਕ ਜੇਕਰ ਬਣਨਾ ਚਾਹੁੰਦੇ ਹੋ ਤਾਂ ਮੈਨੂੰ ਉਹਦੇ ਲਈ ਵੀ ਮੈਂ ਇਹੀ ਗੱਲ ਕਹਿਣਾ ਚਾਹਾਂਗੀ ਕਿ ਬਹੁਤ ਬਹੁਤ ਜ਼ਰੂਰੀ ਹੈ ਕਿ ਤੁਸੀਂ ਚੰਗੇ ਲੇਖਕਾਂ ਨੂੰ ਪੜ੍ਹੋ। ਜੇਕਰ ਤੁਸੀਂ ਚੰਗੇ ਲੇਖਕਾਂ ਨੂੰ ਪੜ੍ਹਦੇ ਹੋ, ਤੁਸੀਂ ਇੱਕ ਅੱਛੇ ਪਾਠਕ ਹੋ, ਤਾਂ ਹੀ ਤੁਸੀਂ ਅੱਛੇ ਲੇਖਕ ਬਣ ਸਕਦੇ ਹੋ।
ਜੀ ਬਹੁਤ ਬਹੁਤ ਮਿਹਰਬਾਨੀ ਸਿਦਕ ਜੀ, ਇਹ ਬੜਾ ਵਧੀਆ ਖਿਆਲ ਤੁਹਾਡਾ ਜੋ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਿਆ, ਅਤੇ ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ। ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਨਾਲ ਸੰਪਰਕ ਬਣਾ ਕੇ ਰੱਖਾਂਗੇ, ਅਤੇ ਕਵਿਤਾ ਦੀ ਗਜ਼ਲ ਦੀ ਇਹ ਸਾਂਝ ਇਸੇ ਤਰ੍ਹਾਂ ਪੈਂਦੀ ਰਹੂਗੀ।
ਬਹੁਤ ਬਹੁਤ ਸ਼ੁਕਰੀਆ ਜੀ ਸਭ ਸੁਣਨ ਵਾਲਿਆਂ ਦਾ, ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ, ਔਰ ਜਾਂਦੇ ਜਾਂਦੇ ਸਿਰਫ ਇੰਨਾ ਕਹਾਂਗੀ ਕਿ ਹੈ ਦਿੱਤਾ ਹੁਨਰ ਲਿਖਣੇ ਦਾ ਮੇਰੇ ਮੌਲਾ ਮਿਹਰਬਾਨੀ, ਦੇ ਹੁਣ ਤੌਫੀਕ ਵੀ ਐਸੀ ਕਿ ਦਿਲ ਮਗਰੂਰ ਨਾ ਹੋਵੇ, ਬਸ ਇਸ ਜ਼ਮੀ ਦੇ ਨਾਲ ਪੈਰ ਟਿਕੇ ਰਹਿਣ, ਤੁਹਾਡੇ ਨਾਲ ਇਹ ਸਾਂਝ ਬਣੀ ਰਹੇ, ਇਸ ਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਪ੍ਰੀਤ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ
ਜੀ, ਧੰਨਵਾਦ।
ਬਾਗ ਵਿੱਚ ਜਦ ਪੰਛੀ ਮਿੱਠੇ ਗੀਤ ਗਾਇਆ ਕਰਨਗੇ, ਮਿਸਰੀ ਵਰਗੇ ਬੋਲ ਤੇਰੇ ਯਾਦ ਆਇਆ ਕਰਨਗੇ। ਚਾਨਣਾ ਦਾ ਮੁੱਲ ਕੀ ਹੁੰਦਾ ਉਹ ਦਿਲੋਂ ਜੋ ਜਾਣਦੇ, ਦੀਵਿਆਂ ਵਿੱਚ ਆਪਣਾ ਉਹ ਖੂਨ ਪਾਇਆ ਕਰਨਗੇ। ਚਮਨ ਵਿੱਚ ਪਰਤੇਗੀ ਰੌਣਕ, ਹਰ ਗਲੀ ਖਿੜ ਜਾਏਗੀ, ਬੱਚੇ ਇਸ ਬਸਤੀ ਦੇ ਜਦ ਵੀ ਮੁਸਕਰਾਇਆ ਕਰਨਗੇ। ਜਦ ਸੁਣਨਗੇ ਲੋਕ ਉਸਦੇ ਜ਼ਖਮੀ ਦਿਲ ਦੀ ਦਾਸਤਾਂ, ਪੱਥਰ ਤੇਰੇ ਸ਼ਹਿਰ ਦੇ ਵੀ ਪਿਘਲ ਜਾਇਆ ਕਰਨਗੇ। ਐ ਖੁਦਾ ਪੱਥਰ ਦਿਲਾਂ ਨੂੰ ਕੁਝ ਤਾਂ ਬੁੱਧੀ ਬਖਸ਼ ਦੇ, ਕਦ ਕੁਤੀ ਕਰ ਧੀਆਂ ਕੁੱਖਾਂ ਵਿੱਚ ਮਿਟਾਇਆ ਕਰਨਗੇ। ਜੋ ਮਨਾਇਆ ਵੀ ਨਹੀਂ ਮੰਨਦੇ ਸੀ ਪਿਆਰੇ ਢਲ ਗਏ, ਆਪਾਂ ਜੇਕਰ ਰੁੱਸ ਗਏ ਹੁਣ ਉਹ ਮਨਾਇਆ ਕਰਨਗੇ। ਹੌਸਲੇ ਦੀ ਡਗਰ ਤੇ ਚੱਲ ਆਉਣਗੇ ਜਦ ਜਦ ਵੀ ਉਹ, ਰੁੱਖ ਹਵਾਵਾਂ ਦੇ ਵੀ ਆ ਕੇ ਬਦਲ ਜਾਇਆ ਕਰਨਗੇ। ਅੱਜ ਤਾਂ ਉਹ ਪੱਥਰਾਂ ਨੂੰ ਘੜ ਰਹੇ ਨੇ ਕਲਾਕਾਰ, ਫਿਰ ਇਹਨਾਂ ਹੀ ਪੱਥਰਾਂ ਨੂੰ ਸਿਰ ਚੁਕਾਇਆ ਕਰਨਗੇ। ਹੁਣ ਸਿਦਕ ਨੂੰ ਵੇਖ ਕੇ ਜੋ ਭੋਰਾ ਵੀ ਜਰਦੇ ਨਹੀਂ, ਹੁਣ ਸਿਦਕ ਨੂੰ ਵੇਖ ਕੇ ਜੋ ਭੋਰਾ ਵੀ ਜਰਦੇ ਨਹੀਂ, ਵਕਤ ਲੈ ਕੇ ਉਹ ਵੀ ਉਸਨੂੰ ਮਿਲਣ ਆਇਆ ਕਰਨਗੇ। ਵਕਤ ਲੈ ਕੇ ਉਹ ਵੀ ਉਸਨੂੰ ਮਿਲਣ ਆਇਆ ਕਰਨਗੇ।
Tell us what you think. Like us on Facebook or follow us on Twitter.